ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੜੇ ਪਿਆਰ ਵਾਲੇ ਸਿੱਖ ਭਾਈ ਮਨੀ ਸਿੰਘ ਜੀ, ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਤਾਰੂ ਸਿੰਘ ਨੇ, ਤੇ ਤਾਰੂ ਸਿੰਘ ਨੇ ਆਖਿਆ ਮੇਰੀ ਝੋਲੀ ਚ ਵੀ ਇਦਾਂ ਦੀ ਸ਼ਹੀਦੀ ਦਾ ਗੱਫਾ ਪਵੇ। ਸਮਾਂ ਬੀਤਿਆ, ਭਾਈ ਤਾਰੂ ਸਿੰਘ ਦਾ ਨਿੱਘਾ ਚੰਗਾ ਸੁਭਾਅ ਹੋਣ ਕਰਕੇ ਕੋਈ ਉਹਦੀ ਸ਼ਿਕਾਇਤ ਨਹੀਂ ਸੀ ਕਰਦਾ। ਬੜਾ ਲੰਮਾ ਸਮਾਂ ਲੰਘ ਗਿਆ, ਹੋਰ ਸਿੱਖਾਂ ਦੇ ਘਰ ਬਾਰ ਲੁੱਟ ਲਏ ਗਏ, ਸਿੱਖ ਸ਼ਹੀਦ ਹੋ ਗਏ, ਪਰ ਤਾਰੂ ਸਿੰਘ ਦੀ ਕਿਸੇ ਨੇ ਸ਼ਿਕਾਇਤ ਹੀ ਨਹੀਂ ਕੀਤੀ। ਚੰਗਾ ਸੁਭਾਅ ਹੋਣ ਕਰਕੇ, ਪੂਲੇ ਚ ਰਹਿੰਦਾ ਸੀ, ਲਾਹੌਰ ਤੋਂ ਬਹੁਤਾ ਦੂਰ ਨਹੀਂ ਸੀ, ਪਰ ਸ਼ਿਕਾਇਤ ਨਹੀਂ ਕੀਤੀ ਕਿਸੇ ਨੇ। ਬਹੁਤ ਸਮਾਂ ਲੰਘਿਆ, ਇੱਕ ਵਾਰੀ ਫਿਰ ਹਰਭਗਤ ਨਰੰਜਣੀਏ ਨੇ ਜਾ ਕੇ ਸ਼ਿਕਾਇਤ ਕੀਤੀ। ਬੜਾ ਚਿਰ ਉਹਨੇ ਭਾਈ ਤਾਰੂ ਸਿੰਘ ਤੇ ਨਜ਼ਰ ਰੱਖੀ, ਇੱਕ ਦਿਨ ਸ਼ਿਕਾਇਤ ਕੀਤੀ। ਚੰਗਿਆਈਆਂ ਕਰਨ ਵਾਲਿਆਂ ਦਾ ਸੁਭਾਅ ਹੁੰਦਾ ਉਹ ਚੰਗਿਆਈਆਂ ਤੋਂ ਬਾਜ ਨਹੀਂ ਆ ਸਕਦੇ, ਉਹ ਚੰਗਾ ਕਰਨਗੇ ਹੀ ਕਰਨਗੇ, ਭਲਾ ਕਰਨਗੇ ਹੀ ਕਰਨਗੇ, ਤੇ ਜਿਹੜੇ ਬੁਰਾਈ ਕਰਨ ਵਾਲੇ ਲੋਕ ਹਨ ਉਹ ਬੁਰਿਆਈਆਂ ਤੋਂ ਕਦੇ ਬਾਜ ਨਹੀਂ ਆ ਸਕਦੇ। ਉਹ ਜਿੰਨਾ ਮਰਜ਼ੀ ਤੁਸੀਂ ਉਹਨਾਂ ਦੇ ਨੇੜੇ ਲੱਗੋ, ਜਿੰਨਾ ਮਰਜ਼ੀ ਉਹਨਾਂ ਦਾ ਤੁਸੀਂ ਚੰਗਾ ਕਰੋ, ਜਿੰਨਾ ਮਰਜ਼ੀ ਉਹਨਾਂ ਦਾ ਤੁਸੀਂ ਭਲਾ ਕਰੋ, ਜਿਹੜੇ ਬੁਰਾ ਕਰਨ ਵਾਲੇ ਨੇ ਉਹ ਬੁਰਿਆਈਆਂ ਤੋਂ ਬਾਜ ਨਹੀਂ ਆ ਸਕਦੇ। ਉਹਨਾਂ ਨੇ ਕਿਤੇ ਨਾ ਕਿਤੇ ਸਾਧ ਸੰਗਤ ਆਪਣੀ ਕਰਨੀ ਕਰ ਹੀ ਜਾਣੀ। ਇਸ ਕਰਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਿਕਾਇਤ ਹਰਭਗਤ ਨਰੰਜਣੀਏ ਨੇ ਜਾ ਕੇ ਕੀਤੀ। ਚੁਗਲਖੋਰ ਨਾ ਚੁਗਲੀਓ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਕਹਿ ਦਿੱਤਾ ਜਾ ਕੇ। ਉਹ ਕਹਿੰਦਾ ਜੀ ਲਾਹੌਰ ਦੀਆਂ ਕੰਧਾਂ ਦੇ ਕੋਲ ਤਾਰੂ ਸਿੰਘ ਨਾਮਕ ਸੰਧੂ ਜੱਟ ਸਿੱਖ, ਕਹਿੰਦੇ ਉਹ ਵੇਖੋ ਅੰਮ੍ਰਿਤਧਾਰੀ ਆ ਸਿੰਘ, ਆਏਗਾ ਸਿੰਘਾਂ ਨੂੰ ਪਨਾਹ ਦਿੰਦਾ, ਬਹੁਤ ਸਾਰੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾ, ਇੱਜ਼ਤ ਦਾ ਰਾਖਾ ਬਣਿਆ ਹੋਇਆ, ਪੱਟੀ ਦੇ ਫੌਜਦਾਰ ਨੂੰ ਇਹਨੇ ਖਤਮ ਕੀਤਾ, ਉਹਦੇ ਰਹੀਮ ਬਖਸ਼ ਮਾਛੀ ਦੀ ਲੜਕੀ ਨਾਲ ਉਹਨੇ ਵਿਆਹ ਕਰਾਉਣਾ ਸੀ, ਪਰ ਇਹਨਾਂ ਨੇ ਜ਼ਬਰਦਸਤੀ ਉਹ ਲੜਕੀ ਛਡਾ ਕੇ ਉਹਦੇ ਪਿੰਡ ਭੇਜੀ ਤੇ ਉਹਦਾ ਵਿਆਹ ਕੀਤਾ। ਇਹ ਭਾਈ ਤਾਰੂ ਸਿੰਘ ਦੀ ਅੱਜ ਤੱਕ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ, ਪਰ ਮੈਂ ਚੰਗੀ ਤਰ੍ਹਾਂ ਖੋਜ ਕੀਤੀ ਆ, ਤਾਰੂ ਸਿੰਘ ਗਦਾਰ ਹੈ, ਇਹਨੂੰ ਗ੍ਰਿਫਤਾਰ ਕਰੋ। ਖਾਨ ਬਹਾਦਰ ਜ਼ਕਰੀਆ ਖਾਨ ਨੇ ਲਾਹੌਰ ਤੋਂ 500 ਦੀ ਗਿਣਤੀ ਵਿੱਚ ਫੌਜ ਭੇਜੀ, ਮੋਮਨ ਖਾਨ ਨੂੰ ਮੁਖੀ ਬਣਾ ਕੇ ਭੇਜਿਆ ਫੌਜਦਾਰ, ਵੀ ਜਾਓ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਓ। ਜਦੋਂ ਫੌਜ ਪੂਲੇ ਪਿੰਡ ਵਿੱਚ ਪਹੁੰਚੀ, ਭਾਈ ਤਾਰੂ ਸਿੰਘ ਜੀ ਉਸ ਵੇਲੇ ਖੇਤ ਹਲ ਵਾਹ ਰਹੇ ਸਨ। ਭਾਈ ਸਾਹਿਬ ਜੀ ਹਲ ਵਾਹੁਣ ਵਾਸਤੇ ਗਏ ਹੋਏ ਸੀ ਤੇ ਫੌਜ ਨੇ ਆ ਕੇ ਵੱਡਾ ਸਾਰਾ ਪਿੰਡ ਦੇ ਵਿੱਚ ਬੋਹੜ ਲੱਗਿਆ ਸੀ, ਬਰੋਟਾ ਉੱਥੇ ਬਹਿ ਗਏ। ਫੌਜਦਾਰ ਨੇ ਪੰਚਾਇਤ ਸੱਦੀ, ਸਾਰਿਆਂ ਨੂੰ ਇਕੱਠੇ ਕਰਕੇ ਡਰਾਇਆ ਤੇ ਧਮਕਾਇਆ। ਉਸ ਵੇਲੇ ਫੌਜਦਾਰ ਕਹਿਣ ਲੱਗਾ ਤੁਸੀਂ ਸਾਰੇ ਦੋਸ਼ੀ ਹੋ, ਤੁਹਾਡੇ ਪਿੰਡ ਵਿੱਚ ਗਦਾਰ ਰਹਿੰਦਾ ਤੇ ਤੁਸੀਂ ਅੱਜ ਤੱਕ ਸਾਨੂੰ ਦੱਸਿਆ ਨਹੀਂ। ਉਸ ਵੇਲੇ ਪਿੰਡ ਵਾਲੇ ਪਿੰਡ ਦੇ ਮੋਹਤਵਾਰ ਬੰਦੇ ਕਹਿਣ ਲੱਗੇ ਜੀ ਤੁਹਾਨੂੰ ਕਿਸੇ ਨੇ ਗਲਤ ਦੱਸ ਦਿੱਤਾ ਹੈ, ਗਲਤ ਸ਼ਿਕਾਇਤ ਕਰ ਦਿੱਤੀ ਹੈ, ਭਾਈ ਤਾਰੂ ਸਿੰਘ ਵਰਗਾ ਧਰਮਾਤਮਾ ਬੰਦਾ ਕੋਈ ਨਹੀਂ, ਤਾਰੂ ਸਿੰਘ ਕੋਈ ਪਾਪ ਨਹੀਂ ਕਰ ਸਕਦਾ, ਤਾਰੂ ਸਿੰਘ ਨੇ ਕੋਈ ਗਦਾਰੀ ਨਹੀਂ ਕੀਤੀ, ਸਾਰੇ ਉਹਦੇ ਹੱਕ ਵਿੱਚ ਭੁਗਤੇ। ਪਰ ਉਹ ਮੰਨਣ ਨਾ, ਜਦੋਂ ਫੌਜਦਾਰ ਨਾ ਮੰਨਿਆ, ਇੱਕ ਬੱਚਾ ਦੌੜਿਆ, ਉਹ ਭੱਜਿਆ ਤੇ ਜਾ ਕੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਹਲ ਵਾਹ ਰਹੇ ਸਨ, ਕਹਿੰਦਾ ਜੀ ਛੇਤੀ ਭੱਜ ਜਾਓ ਸਿੰਘ ਸਾਹਿਬ, ਭੱਜ ਜਾਓ ਛੇਤੀ। ਕਹਿੰਦੇ ਕੀ ਹੋਇਆ? ਕਹਿੰਦੇ ਤੁਹਾਨੂੰ ਫੌਜ ਗ੍ਰਿਫਤਾਰ ਕਰਨ ਵਾਸਤੇ ਪਹੁੰਚ ਚੁੱਕੀ ਹੈ, 500 ਸਿਪਾਹੀ ਆਏ ਨੇ, ਤੁਹਾਨੂੰ ਗਦਾਰ ਗਦਾਰ ਕਹਿੰਦੇ ਨੇ, ਤੇ ਚਲੇ ਜਾਓ, ਜਾਨ ਬਚਾ ਲਓ ਆਪਣੀ। ਭਾਈ ਤਾਰੂ ਸਿੰਘ ਕਹਿੰਦੇ ਨੇ ਭੱਜ ਜਾਣਾ ਇਹ ਬੁਜਦਲਾਂ ਦਾ ਕੰਮ ਹੁੰਦਾ, ਸੂਰਮਿਆਂ ਦਾ, ਤੇ ਨਾਲੇ ਸਾਰੇ ਪਿੰਡ ਨੂੰ ਬਿਪਤਾ ਵਿੱਚ ਪਾ ਕੇ ਮੈਂ ਭੱਜ ਜਾਵਾਂ, ਮੈਂ ਚੱਲਿਆ ਜਾਵਾਂਗਾ, ਪਿੰਡ ਦੇ ਬੰਦੇ ਲੈ ਜਾਣਗੇ ਫੜ ਕੇ। ਇਹ ਸੂਰਮਿਆਂ ਦਾ ਕੰਮ ਥੋੜਾ ਹੁੰਦਾ, ਬਿਪਤਾ ਵਿੱਚ ਪਾ ਕੇ ਪਿੰਡ ਨੂੰ ਜਾਂ ਕਿਸੇ ਪਰਿਵਾਰ ਲੰਗਰ ਪ੍ਰਸ਼ਾਦਾ ਛਕੋ ਰੋਟੀ ਖਾ ਕੇ ਤੇ ਉਹਨਾਂ ਨੂੰ ਬਿਪਤਾ ਚ ਪਾ ਕੇ ਅੱਗੇ ਲੰਘ ਜਾਓ, ਇਹ ਸੂਰਮਿਆਂ ਦਾ ਕੰਮ ਨਹੀਂ ਹੁੰਦਾ। ਸੂਰਮੇ ਉਹ ਨੇ ਜਿਹੜੇ ਸਾਹਮਣੇ ਅੜਦੇ ਨੇ, ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਹੇ, ਪੁਰਜਾ ਪੁਰਜਾ ਕੱਟ ਮਰੈ ਕਮੂਹ ਨਾ ਛੱਡ। ਮੈਂ ਪਿੰਡ ਨੂੰ ਬਿਪਤਾ ਵਿੱਚ ਨਹੀਂ ਪਾਉਣਾ। ਭਾਈ ਸਾਹਿਬ ਕਹਿੰਦੇ ਕੋਈ ਨੀ, ਚਲੋ ਮੈਂ ਆ ਰਿਹਾ। ਉਹ ਬੱਚਾ ਆ ਗਿਆ ਭਾਈ ਸਾਹਿਬ ਜੀ ਵਾਪਸ ਪਿੰਡ ਆ ਗਏ ਫੌਜ ਦੇ ਕੁਛ ਬੰਦੇ ਰਸਤੇ ਵਿੱਚ ਲੈਣ ਵਾਸਤੇ ਜਾ ਰਹੇ ਸੀ ਭਾਈ ਤਾਰੂ ਸਿੰਘ ਜੀ ਭਾਈ ਸਾਹਿਬ ਅੱਗੋਂ ਮਿਲੇ ਲੱਗੇ ਛੇਤੀ ਛੇਤੀ ਬੰਨਣ ਹੱਥਕੜੀ ਲਾਉਣ ਸਿੰਘ ਸਾਹਿਬ ਜੀ ਕਹਿਣ ਲੱਗੇ ਭਾਈ ਤਾਰੂ ਸਿੰਘ ਜੀ ਕਿ ਜੇ ਮੈਂ ਭੱਜਣਾ ਹੁੰਦਾ ਮੈਂ ਪਹਿਲਾਂ ਹੀ ਭੱਜ ਜਾਂਦਾ ਜੇ ਮੈਂ ਪਿੰਡ ਵੱਲ ਤੁਰਿਆ ਉਹਨਾਂ ਤੇ ਦਾ ਮਤਲਬ ਇਹ ਆ ਕਿ ਮੈਂ ਭੱਜਣਾ ਨਹੀਂ ਚਾਹੁੰਦਾ ਤੁਸੀਂ ਚਲੋ ਮੈਂ ਆ ਜਾਂਦਾ ਜਦੋਂ ਭਾਈ ਸਾਹਿਬ ਜੀ ਪਿੰਡ ਵਿੱਚ ਆਏ ਫੌਜਦਾਰ ਸਾਹਮਣੇ ਕੁਰਸੀ ਡਾਹ ਕੇ ਬੈਠਾ ਹੋਇਆ ਸੀ ਭਾਈ ਸਾਹਿਬ ਦਾ ਦਗ ਦਗ ਕਰਦਾ ਉਹਨੇ ਚਿਹਰਾ ਤੱਕਿਆ ਤੇੜ ਕਸ਼ਹਿਰਾ ਪਾਇਆ ਹੋਇਆ ਸੀ ਸਿਰ ਉੱਤੇ ਸਿੱਧਾ ਜਿਹਾ ਦਸਤਾਰਾ ਤੇ ਸਾਦਾ ਜਿਹਾ ਕੁੜਤਾ ਧੌੜੀ ਦੀ ਜੁੱਤੀ ਪਾਈ ਹੋਈ ਸੀ ਭਾਈ ਸਾਹਿਬ ਵੱਲ ਤੱਕ ਕੇ ਫੌਜਦਾਰ ਵੀ ਇੱਕ ਵਾਰੀ ਸੋਚਣ ਲੱਗ ਪਿਆ ਇਹਨੇ ਕੋਈ ਪਾਪ ਤੇ ਨਹੀਂ ਕੀਤਾ ਹੋਣਾ ਇੱਦਾਂ ਲੱਗਦਾ ਕੋਈ ਫਰਿਸ਼ਤਾ ਆ ਕੇ ਸਾਹਮਣੇ ਖਲੋ ਗਿਆ ਹੋਵੇ ਤਾਂ ਉਸਨੇ ਬੜੀ ਵਾਰੀ ਬੇਨਤੀ ਕੀਤੀ ਗੁਰਮੁਖੋ ਭਜਨ ਕਰਨ ਵਾਲਿਆਂ ਵਿੱਚ ਨਾਮ ਜਪਣ ਵਾਲਿਆਂ ਵਿੱਚ ਕੁਦਰਤੀ ਕਸ਼ਿਸ਼ ਹੁੰਦੀ ਹੈ ਕੁਦਰਤੀ ਉਹਨਾਂ ਵਿੱਚ ਇੱਕ ਚੁੰਬਕ ਐਸੀ ਰੂਹਾਨੀਅਤ ਦੀ ਪੈਦਾ ਹੋ ਜਾਂਦੀ ਹੈ ਜਿਹੜੀ ਸਾਨੂੰ ਉਹ ਆਪਣੇ ਵੱਲ ਖਿੱਚ ਦਿੰਦੀ ਖਿੱਚ ਪੈਂਦੀ ਹੈ ਸਾਡੇ ਮਨ ਨੂੰ ਬੰਦਗੀ ਕਰਨ ਵਾਲਿਆਂ ਵਿੱਚ ਇਹ ਖਿੱਚ ਹੁੰਦੀ ਹੈ ਸਤਸੰਗਤ ਜੀ ਚਿਹਰੇ ਉੱਤੇ ਨੂਰ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਤੱਕ ਕੇ ਉਸ ਵੇਲੇ ਫੌਜਦਾਰ ਇੱਕ ਵਾਰੀ ਚੁੱਪ ਕਰ ਗਿਆ ਭਾਈ ਸਾਹਿਬ ਜੀ ਨੇ ਹੱਥ ਜੋੜ ਕੇ ਫਤਿਹ ਬੁਲਾਈ ਕਿਸੇ ਨੇ ਭਾਈ ਤਾਰੂ ਸਿੰਘ ਜੀ ਦੀ ਫਤਿਹ ਦਾ ਜਵਾਬ ਨਾ ਦਿੱਤਾ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਪਿੰਡ ਵਾਲਿਆਂ ਨੂੰ ਕਹਿਣ ਲੱਗੇ ਮੈਨੂੰ ਲੈਣ ਆਏ ਨੇ ਮੈਂ ਨਾਲ ਜਾਵਾਂਗਾ ਪਰ ਤੁਸੀਂ ਪਿੰਡ ਵਿੱਚ ਅਤਿਥੀ ਆਏ ਨੇ ਇਹਨਾਂ ਦਾ ਸਤਿਕਾਰ ਵੀ ਕੁਛ ਕੀਤਾ ਕਿ ਨਹੀਂ ਇਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਲ ਪਾਣੀ ਦੀ ਸੇਵਾ ਕੀਤੀ ਹੈ ਕਹਿੰਦੇ ਜੀ ਅਸੀਂ ਤੇ ਕੁਝ ਨਹੀਂ ਛਕਾਇਆ ਕਹਿੰਦੇ ਲਿਆਓ ਪਹਿਲਾਂ ਜਲ ਪਾਣੀ ਛਕਾਓ ਇਹਨਾਂ ਨੂੰ ਸਵੇਰ ਦੇ ਚੱਲੇ ਨੇ ਜਲ ਪਾਣੀ ਛਕਾਇਆ ਪ੍ਰਸ਼ਾਦਾ ਛਕਾਇਆ ਭਾਈ ਤਾਰੂ ਸਿੰਘ ਆਪ ਲੱਗੇ ਨਾਲ ਫਿਰ ਇੱਕ ਨੇ ਆ ਕੇ ਆਖਿਆ ਕਹਿੰਦੇ ਭਾਈ ਆ ਕੇ ਫੌਜਦਾਰ ਨੂੰ ਆਖਿਆ ਉਹ ਤਾਰੂ ਸਿੰਘ ਨੇ ਸਿੰਘਾਂ ਨੂੰ ਖਬਰ ਕਰ ਦਿੱਤੀ ਹੋਣੀ ਆ ਹੁਣ ਇਹਦੇ ਨਾਲ ਦੇ ਸਿੰਘ ਆ ਜਾਣਗੇ ਆਪਾਂ ਨੂੰ ਮਾਰ ਦੇਣਗੇ ਛੇਤੀ ਇਹਨੂੰ ਲੈ ਕੇ ਚੱਲੀਏ ਫੌਜਦਾਰ ਕਹਿੰਦਾ ਨਹੀਂ ਮੈਨੂੰ ਭਰੋਸਾ ਹੈ ਬੰਦਾ ਧੋਖਾ ਨਹੀਂ ਕਰੇਗਾ ਸਿੱਖ ਉੱਤੇ ਲੋਕ ਬੜਾ ਮਾਣ ਕਰਦੇ ਸੀ ਭਰੋਸਾ ਕਰਦੇ ਤੇ ਫਿਰ ਮਾਤਾ ਨੂੰ ਮਿਲਣ ਵਾਸਤੇ ਭਾਈ ਤਾਰੂ ਸਿੰਘ ਗਏ ਘਰ ਵਿੱਚ ਮਾਂ ਸੀ ਇੱਕ ਭੈਣ ਸੀ ਇੱਕ ਖੁਦ ਤਿੰਨੇ ਜੀ ਘਰ 'ਚ ਰਹਿੰਦੇ ਸੀ ਭਾਈ ਸਾਹਿਬ ਤਾਰੂ ਸਿੰਘ ਜੀ ਨੇ ਜਾ ਕੇ ਪਹਿਲਾਂ ਭੈਣ ਨੂੰ ਮਿਲੇ ਭੈਣ ਕਹਿਣ ਲੱਗੀ ਵੀਰਾ ਮੈਨੂੰ ਇਹ ਪਤਾ ਹੈ ਕਿ ਮੈਂ ਤੇਰੀਆਂ ਵਾਗਾਂ ਨਹੀਂ ਗੁੰਦਣੀਆਂ ਹੁਣ ਮੈਂ ਸੁਪਨੇ ਲੈਂਦੀ ਸਾਂ ਮੇਰਾ ਵੀਰ ਇੱਕ ਦਿਨ ਘੋੜੀ ਚੜੇਗਾ ਪਰ ਮੈਨੂੰ ਪਤਾ ਹੁਣ ਮੈਂ ਤੈਨੂੰ ਘੋੜੀ ਚੜ੍ਹਦਿਆਂ ਨਹੀਂ ਵੇਖ ਸਕਦੀ ਪਰ ਹੁਣ ਤੂੰ ਲਾੜੀ ਮੌਤ ਨਾਲ ਤੇਰਾ ਵਿਆਹ ਹੋਣਾ ਵੇਖੀ ਵੀਰਾ ਕੋਈ ਲਾਹੌਰ ਤੋਂ ਆ ਕੇ ਇਹ ਨਾ ਕਹਿ ਦੇਵੇ ਤੇਰਾ ਭਰਾ ਡੋਲ ਗਿਆ ਹੱਸ ਹੱਸ ਕੇ ਸ਼ਹੀਦੀ ਪ੍ਰਾਪਤ ਕਰੀ ਭੈਣ ਨੇ ਆਖਿਆ ਭਰਾ ਫਿਰ ਮਾਂ ਨੂੰ ਮੱਥਾ ਟੇਕਿਆ ਭਾਈ ਸਾਹਿਬ ਤਾਰੂ ਸਿੰਘ ਦੀ ਮਾਤਾ ਨੇ ਆਖਿਆ ਕਹਿਣ ਲੱਗੀ ਪੁੱਤਰਾ 25 ਸਾਲ ਮੈਂ ਤੈਨੂੰ ਇਸੇ ਦਿਨ ਵਾਸਤੇ ਜਵਾਨ ਕੀਤਾ 25 ਸਾਲ ਮੈਂ ਤੈਨੂੰ ਨਾਮ ਦੀਆਂ ਲੋਰੀਆਂ ਦਿੱਤੀਆਂ ਨੇ ਬਾਣੀ ਦੀ ਗੁੜਤੀ ਦਿੱਤੀ ਹੈ ਸ਼ੁਰੂ ਤੋਂ ਲੈ ਕੇ ਮੈਂ ਤੇਰੇ ਕੋਲ ਬਹਿ ਕੇ ਪਾਠ ਕਰਦੀ ਰਹੀ ਸਾਂ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਆਮ ਬਚਨ ਕਰਦੇ ਹੁੰਦੇ ਸੀ ਕਿ ਜਿਹੜਾ ਬੱਚਾ ਪੈਦਾ ਹੋਵੇ ਉਹਦੇ ਕੋਲ ਬਹਿ ਕੇ 1 ਸਾਲ ਲਗਾਤਾਰ ਸੁਖਮਨੀ ਸਾਹਿਬ ਦਾ ਪਾਠ ਸੁਣਾਓ ਭਾਵੇਂ ਮਾਂ ਪਾਠ ਕਰੇ ਭਾਵੇਂ ਪਿਤਾ ਦਾਦਾ ਦਾਦੀ ਕੋਈ ਪਾਠ ਕਰੇ 1 ਸਾਲ ਬੱਚਾ ਪਿਆ ਮਾਂ ਦੀ ਗੋਦ ਵਿੱਚ ਜਾਂ ਬੈੱਡ ਤੇ ਪਿਆ ਉਹਦੇ ਕੋਲ 1 ਸਾਲ ਲਗਾਤਾਰ ਸੁਖਮਨੀ ਸਾਹਿਬ ਦਾ ਪਾਠ ਉਹਦੇ ਨੇੜੇ ਬਹਿ ਕੇ ਕਰੋ ਉਹ ਬੱਚਾ ਕਦੇ ਸਿੱਖੀ ਤੋਂ ਮੁਨਕਰ ਨਹੀਂ ਹੋਏਗਾ ਟੁੱਟੇਗਾ ਨਹੀਂ ਉਹ ਬੱਚਾ ਕਦੇ ਵੀ ਕਿਉਂਕਿ ਸੁਖਮਨੀ ਸਾਹਿਬ ਉਹਦੇ ਅੰਦਰ ਵਸ ਜਾਏਗੀ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਇਹ ਆਮ ਬਚਨ ਕਰਦੇ ਹੁੰਦੇ ਸੀ ਬੱਚਿਆਂ ਨੂੰ ਗੁੜਤੀ ਹੀ ਨਾਮ ਦੀ ਦਿਆ ਕਰੋ। ਅੱਜ ਕੱਲ੍ਹ ਤੇ ਰੱਜਿਆ ਹੁੰਦਾ ਦਾਦਾ ਸ਼ਰਾਬ ਨਾਲ, ਜਦੋਂ ਉਹਨੂੰ ਪਤਾ ਲੱਗ ਜੇ ਪੋਤਾ ਹੋ ਗਿਆ ਪੀ ਲੈਣੀ ਉਹਨੇ, ਬਾਅਦ ਚ ਕਹਿਣਗੇ ਦਾਦੇ ਦੀ ਗੁੜਤੀ ਦਿਓ। ਸ਼ਰਾਬੀ ਦੀ ਗੁੜਤੀ ਦੇ ਕੇ ਫਿਰ ਕਹਿਣਗੇ ਸੰਤ ਬਣੇ, ਭਗਤ ਬਣੇ, ਸਾਡਾ ਪੁੱਤ ਸੂਰਮਾ ਬਣੇ। ਕਿਵੇਂ ਬਣੇਗਾ? ਗੁੜਤੀ ਨਾਮ ਦੀ ਦਿਓ। ਸਿੱਖ ਧਰਮ ਦੀ ਮਰਿਆਦਾ ਹੈ ਕਿ ਪੰਜ ਪਿਆਰੇ ਜੇ ਨਹੀਂ ਮਿਲਦੇ, ਗੁਰਦੁਆਰਾ ਸਾਹਿਬ ਦਾ ਗ੍ਰੰਥੀ ਵਜੀਦ ਉਹ ਆਵੇ, ਉਹ ਜਪਜੀ ਸਾਹਿਬ ਦਾ ਪਾਠ ਕਰੇ, ਬਾਟੇ ਵਿੱਚ ਪਤਾਸੇ ਪੰਜ ਪਾ ਕੇ, ਤੇ ਸ੍ਰੀ ਸਾਹਿਬ ਦੀ ਨੋਕ ਨਾਲ ਬੱਚੇ ਦੀ ਮੁੱਖ ਵਿੱਚ ਪੰਜ ਬੂੰਦਾਂ ਅੰਮ੍ਰਿਤ ਦੀਆਂ ਪਾ ਪਾਏ। ਇਹੀ ਗੁੜਤੀ ਹੈ, ਹੋਰ ਕੋਈ ਗੁੜਤੀ ਦੀ ਮਰਿਆਦਾ ਨਹੀਂ। ਸਿੱਖ ਧਰਮ ਏਦਾਂ ਹੀ ਬੱਚੇ ਨੂੰ ਗੁੜਤੀ ਦੇਣੀ ਚਾਹੀਦੀ, ਅੰਮ੍ਰਿਤ ਦੀ ਗੁੜਤੀ ਸਾਨੂੰ ਬੱਚਿਆਂ ਨੂੰ ਦੇਣੀ ਚਾਹੀਦੀ। ਪਰ ਹੌਲੀ ਹੌਲੀ ਪਿੱਛੇ ਨੂੰ ਆ ਰਿਹਾ, ਨਾਮ ਹੀ ਨਿੱਕੇ ਨਿੱਕੇ, ਸਿੰਘ ਲਾਉਣਾ ਚੰਗਾ ਨਹੀਂ ਸਮਝਦੇ। ਮੈਂ ਕੈਨੇਡਾ ਜਦੋਂ ਪਹਿਲੀ ਵਾਰੀ ਗਿਆ ਸੀ, ਉੱਥੇ ਮੈਨੂੰ ਕਿਹਾ ਸੀ, ਕਹਿੰਦੇ ਜੀ ਇੱਥੇ ਬੇਨਤੀ ਕਰੋ, ਸਾਡੇ ਜਿਹੜੇ ਬੱਚੇ ਨੇ ਇੱਥੇ ਪੈਦਾ ਹੋਏ ਨੇ, ਲੋਕ ਉਹਨਾਂ ਬੱਚਿਆਂ ਦੇ ਨਾਵਾਂ ਨਾਲ ਸਿੰਘ ਨਹੀਂ ਲਾਉਂਦੇ, ਬਸ ਨਿੱਕੇ ਨਿੱਕੇ ਨਾਂ ਨੇ, ਆ ਰਿੰਕੂ ਆ, ਚਿੰਕੂ ਆ। ਪਹਿਲੇ ਨਾਂ ਵੇਖੋ, ਅਜੀਤ ਸਿੰਘ, ਜੁਝਾਰ ਸਿੰਘ, ਕਿੱਦਾਂ ਦੇ ਨਾਂ ਹੁੰਦੇ ਸੀ। ਮਾੜੇ ਬੰਦੇ ਦਾ ਦਿਲ ਉਦਾਂ ਹੀ ਕੰਬ ਜਾਂਦਾ ਸੀ ਨਾਂ ਸੁਣ ਕੇ। ਜਦੋਂ ਸੱਚੇ ਪਾਤਸ਼ਾਹ ਦਾ ਸਮਾਂ ਆਇਆ ਨਾ ਗੁਰੂ ਗੋਬਿੰਦ ਸਿੰਘ ਦਾ, ਮਹਾਰਾਜ ਕਹਿੰਦੇ ਇਹ ਕੋਈ ਨਾਂ ਨੇ? ਰਿਊੜੀ ਰਾਮ, ਘਸੀਟਾ ਰਾਮ, ਮਹਾਰਾਜ ਕਹਿੰਦੇ ਨਾਂ ਨੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਂ ਰੱਖੇ ਅਜੀਤ ਸਿੰਘ। ਜਦੋਂ ਬਾਬਾ ਅਜੀਤ ਸਿੰਘ ਸਾਹਿਬ ਦਾ ਜਨਮ ਹੋਇਆ, ਫਿਰ ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਇਹਦਾ ਦੇ ਨਾਮ ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਦੇ ਰੱਖੇ। ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਹੈ, ਬੱਚਿਆਂ ਦੇ ਪੂਰੇ ਨਾਂ ਰੱਖੋ, ਨਾਂ ਪੂਰਾ ਲੈ ਕੇ ਬੱਚੇ ਨੂੰ ਆਵਾਜ਼ ਮਾਰਿਆ ਕਰੋ, ਬੱਚੇ ਦੇ ਨਾਂ ਨਾਲ ਸਿੰਘ ਲਾ ਕੇ ਬੁਲਾਓ, ਉਹਨੂੰ ਪਤਾ ਲੱਗੇ ਮੈਂ ਸਿੰਘ। ਪੂਰਾ ਨਾਂ ਲੈਣਾ ਚਾਹੀਦਾ ਬੱਚੇ ਦਾ, ਤੇ ਬੱਚਿਆਂ ਨੂੰ ਗੁੜਤੀ ਹੀ ਅੰਮ੍ਰਿਤ ਦੀ ਦਿੱਤੀ ਜਾਵੇ ਨਾਮ ਦੀ। ਭਾਈ ਤਾਰੂ ਸਿੰਘ ਦੀ ਮਾਂ ਕਹਿਣ ਲੱਗੀ, ਪੁੱਤਰਾ ਇਸੇ ਦਿਨ ਦੀ ਉਡੀਕ ਵਿੱਚ 25 ਸਾਲ ਤੋਂ ਮੈਂ ਤੈਨੂੰ ਪਾਲਦੀ ਆਈ ਹਾਂ, ਨਾਂ ਰੱਖਿਆ ਮੈਂ ਤਾਰੂ ਸਿੰਘ। ਵੇਖੀ ਕਿਤੇ ਜ਼ੁਲਮ ਦੇ ਦਰਿਆ ਵਿੱਚ ਡੁੱਬ ਨਾ ਜਾਈ, ਤੈਰ ਕੇ ਪਾਰ ਲੰਘ ਜਾਈ। ਆਖੋ ਸਤਨਾਮ, ਤੈਰ ਕੇ ਤਾਰੂ ਬਣ ਕੇ ਵਿਖਾਈ, ਤਾਰੂ ਸਿੰਘਾ, ਤਾਰੂ ਬਣ ਕੇ ਵਿਖਾਈ। ਇਹ ਮਾਂ ਨੇ ਦੋਵੇਂ ਹੱਥ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ, ਦੋਵੇਂ ਹੱਥ ਆਪਣੇ ਬੱਚੇ ਦੇ ਸਿਰ ਉੱਤੇ ਰੱਖ ਕੇ ਅਸੀਸ ਦਿੱਤੀ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਇਹਨਾਂ ਮਾਵਾਂ ਦੀ ਬਾਬਤ ਹੀ ਬਾਬਾ ਫਰੀਦ ਸਾਹਿਬ ਨੇ ਆਖਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕੰਡ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਉਹ ਮਾਵਾਂ ਧਨ ਹਨ ਜਿਨ੍ਹਾਂ ਨੇ ਭਗਤਾਂ ਨੂੰ, ਸੂਰਮਿਆਂ ਨੂੰ, ਦਾਨੀਆਂ ਨੂੰ ਜਨਮ ਦਿੱਤਾ। ਉਹਨਾਂ ਮਾਵਾਂ ਦੀ ਵੀ ਪੂਜਾ ਹੁੰਦੀ ਹੈ। ਗੁਰਬਾਣੀ ਨੇ ਨਾਮ ਜਪਣ ਵਾਲਿਆਂ ਦੇ ਨਾਲ ਨਾਲ ਨਾਮ ਜਪਣ ਵਾਲਿਆਂ ਦੀਆਂ ਮਾਵਾਂ ਨੂੰ ਵੀ ਧਨ ਆਖਿਆ। ਧਨ ਧਨ ਨੇ ਬੱਚੇ ਨਾਮ ਜਿਨ੍ਹਾਂ ਦੇ ਬੱਚੇ ਦੀ जन्म देना है भगत नू दानी नू सूरमे नू जन्म देना सूरमा सच बोलन की जुरत रखता हो भी सूरमा हुंदा सच लिखण वाला कलम हाथ विच फड़ के सच लिखे ओ लखारी भी सूरमा हुंदा ते मैदाने जंग विच सच पिछे जूझना ओ ते सूरमा हुंदा ही लखारी बड़े ने सूरमे विरले ने दुनिया च प्रचारक बड़े ने सूरमे विरले ने हथियार बड़े चुकी फिरदे ने धर्म पिछे लड़न वाले सूरमे विरले ने सूरा सो पहचानिए जो लड़े दीन कहे ध्यान देना भाई साहब भाई तारू सिंह जी की मां कहिंदी पुत्रा तारू बन के विखाई देखी कि डोल ना जाई दाग ना लग जावे सिखी नू माता जी तुहाडियां सीसां चाहीदियां ने तुसी आशीर्वाद दिओ गुरु गोबिंद सिंह महाराज सच्चे पातशाह मेरे पिता ने मेरे सदा ही अंग संग ने गुर मेरे संग सदा है नानक गुरु मेरे हमेशा अंग संग रहेगा महाराज कृपा करनगे मैं कदे नहीं डोलना पिंडों तुरिया भाई तारू सिंह पूले तो आखरी बारी मां नू मथा टेकिया मां ने आशीर्वाद दिता पता सी मां नू भी कि जेड़े लाहौर गए ने वो मुड़ के नहीं आए देखो एक कहना सुनना सुनाउना सौखा है जेड़िया मावां हथी तोरदिया ने उही जानदिया जिन्हां ने पता होवे भी मेरे पुत ने मुड़ना नहीं हथी अपने लाल नू पुत नू तोरना है कोई सौखी जी गल नहीं माता गुजरी नू एवें थोड़ा सारा जग पूजदा छोटे साहबजादियां दा प्रसंग तुसी बड़ी अरी सुनिया कि साहबजादियां नू माता गुजर कौर जी ने तैयार किया सी 13 पोह नू सवेरे छोटिया छोटिया दस्तारा माता जी ने सजाईया सी बस्तर माता जी ने पवाए सी ते अपने लालां दे मुख अपने हथां विच लै के कले कले दा मुख माता गुजर कौर जी कहिंदे सी अज ते बहुत ही मेरे लाल फबदे ने मावां अपने बच्चियां नूं स्कूल भेजदियां ने तैयार करदियां ने ते सासें जदों बच्चा तैयार हो जांदा बच्चे दा मुख दोवां हथां विच फड़ के कहिंदी है मेरे पुत वर्गा कोई नहीं हो सकता मां नूं अपना बच्चा सब बच्चियां नालों सोहणा लगदा ਭਾਵੇਂ ਉਹ ਜਿਹੋ ਜਿਹਾ ਮਰਜ਼ੀ ਹੋਵੇ ਆਪਣਾ ਪੁੱਤ ਸਭ ਨਾਲੋਂ ਸੋਹਣਾ ਲੱਗਦਾ ਸਾਧ ਸੰਗਤ ਜੀ ਧੰਨ ਮਾਤਾ ਗੁਜਰ ਕੌਰ ਜੀ ਨੇ ਆਪਣੇ ਹੱਥੀਂ ਆਪਣਿਆਂ ਬੱਚਿਆਂ ਨੂੰ ਤੋਰਿਆ ਮਾਵਾਂ ਨੂੰ ਪਤਾ ਹੁੰਦਾ ਬੱਚੇ ਚੱਲੇ ਨੇ 3-4 ਵਜਦੇ ਨੂੰ ਸਕੂਲ ਤੋਂ ਮੁੜ ਆਉਣਗੇ ਮਾਤਾ ਗੁਜਰ ਕੌਰ ਜੀ ਨੂੰ ਪਤਾ ਸੀ ਮੈਂ ਨਿੱਕੇ ਨਿੱਕੇ ਪਾਲੇ ਨੇ ਪੌਣੇ 3 ਸਾਲ ਦਾ ਫਤਿਹ ਸਿੰਘ ਜਦੋਂ ਮੇਰੀ ਗੋਦ ਵਿੱਚ ਪਾ ਦਿੱਤਾ ਸੀ ਜੀਤਾਂ ਨੇ ਤੇ ਹੁਣ ਇਹ 7 ਸਾਲ ਦੇ ਕਰੀਬ ਹੋ ਗਿਆ ਤੇ ਸਾਧ ਸੰਗਤ ਜੀ ਮਾਤਾ ਜੀ ਨੂੰ ਪਤਾ ਸੀ ਕਿ ਅੱਜ ਮੇਰੇ ਲਾਲ ਜਾ ਰਹੇ ਨੇ ਇਹਨਾਂ ਨੇ ਮੁੜ ਕੇ ਨਹੀਂ ਆਉਣਾ ਤੇ ਕਿਵੇਂ ਦਿਲ ਤੇ ਪੱਥਰ ਰੱਖ ਕੇ ਆਪਣਿਆਂ ਦੋਨਾਂ ਲਾਲਾਂ ਨੂੰ ਤੋਰਿਆ ਕੋਈ ਨਿਰਦਈ ਨਹੀਂ ਸਨ ਮਾਂ ਦਾ ਦਿਲ ਉਹਨਾਂ ਕੋਲ ਵੀ ਸੀ ਇਹੀ ਤੇ ਕੁਰਬਾਨੀ ਹੁੰਦੀ ਹੈ ਕਿ ਦਰਦ ਨੂੰ ਤਕਲੀਫ ਨੂੰ ਝੱਲ ਜਾਣਾ ਸਾਡੇ ਸੁੱਖਾਂ ਵਾਸਤੇ ਗੁਰੂ ਗੋਬਿੰਦ ਸਿੰਘ ਨਿਰਮੋਹ ਨਹੀਂ ਸਨ ਨਾ ਹੀ ਗੁਰੂ ਗੋਬਿੰਦ ਸਿੰਘ ਬੇਦਰਦ ਸਨ ਵੀ ਉਹਨਾਂ ਨੂੰ ਦਰਦ ਨਹੀਂ ਸੀ ਹੁੰਦਾ ਨਹੀਂ ਬੱਚਿਆਂ ਨਾਲ ਪਿਆਰ ਮਰਜ ਵੀ ਕਰਦੇ ਸੀ ਗੁਰੂ ਗੋਬਿੰਦ ਸਿੰਘ ਵੀ ਕਦੇ ਆਪਣਿਆਂ ਲਾਲਾਂ ਨੂੰ ਖਡਾਉਂਦੇ ਸੀ ਜਦੋਂ ਸੱਚੇ ਪਾਤਸ਼ਾਹ ਮਹਿਲਾਂ ਚ ਆਉਂਦੇ ਸੀ ਸਾਹਿਬਜ਼ਾਦੇ ਆਲੇ ਦੁਆਲੇ ਹੋ ਜਾਂਦੇ ਸੀ ਕੋਈ ਗੋਦ ਵੀ ਚੜ ਜਾਂਦਾ ਸੀ ਕੋਈ ਮਹਾਰਾਜ ਦੀ ਗੋਦ ਵਿੱਚ ਬੈਠਦਾ ਸੀ ਕੋਈ ਪਿਛਲੇ ਪਾਸਿਓਂ ਗਲਵੱਕੜੀ ਆ ਕੇ ਪਾ ਲੈਂਦਾ ਸੀ ਮਹਾਰਾਜ ਆਪਣਿਆਂ ਲਾਲਾਂ ਨਾਲ ਜਿਵੇਂ ਤੁਸੀਂ ਬੱਚਿਆਂ ਨਾਲ ਪਿਆਰ ਕਰਦੇ ਹੋ ਇਦਾਂ ਹੀ ਕਰਦੇ ਸੀ ਬਹੁਤ ਪਿਆਰ ਕਰਦੇ ਸੀ ਲਾਇਕ ਪੁੱਤ ਸਨ ਬਾਬਾ ਫਤਿਹ ਸਿੰਘ ਉਸ ਵੇਲੇ ਕੇਵਲ 4 ਸਾਲ ਦੇ ਸਨ ਜਦੋਂ ਨਿਹੰਗ ਦਲ ਦੇ ਨਿਹੰਗ ਸਿੰਘਾਂ ਦੇ ਪਹਿਲੇ ਮੁਖੀ ਬਣੇ ਸੀ ਭਾਈ ਕਾਨ ਸਿੰਘ ਨਾਭਾ ਨੇ ਲਿਖੇ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ 4 ਦੇ ਨਹੀਂ ਸੰਗਤ ਜੀ 6 ਸਾਲ ਦੀ ਉਮਰ ਭਾਈ ਕਾਨ ਸਿੰਘ ਨਾਭਾ ਜੀ ਲਿਖੀ 6 ਸਾਲ ਦੀ ਉਮਰ ਮਹਾਨ ਕੋਸ਼ ਵਿੱਚ ਕਿ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਖੇਡ ਰਹੇ ਸੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੇ। ਫਤਿਹ ਸਿੰਘ ਕਹਿੰਦਾ ਮੈਂ ਵੀ ਤੁਹਾਡੇ ਨਾਲ ਖੇਡਣਾ। ਕਹਿੰਦੇ ਤੂੰ ਨਿੱਕਾ ਹੈ, ਬੱਚਿਆਂ ਵਾਲੀ ਖੇਡ ਖੇਡ ਕੋਈ ਬੱਚਿਆਂ ਚ ਬਹਿ, ਇਹ ਵੱਡਿਆਂ ਦੀ ਖੇਡ, ਤੂੰ ਨੀ ਖੇਡ ਸਕਦਾ। ਬਾਬਾ ਫਤਿਹ ਸਿੰਘ ਜੀ ਅੰਦਰ ਗਏ, ਇੱਕ ਦਸਤਾਰ ਬੰਨੀ, ਦੋ ਤਿੰਨ ਚਾਰ ਪੰਜ ਦਸਤਾਰਾਂ ਬੰਨ ਕੇ ਵੱਡੀ ਸਾਰੀ ਦਸਤਾਰ ਦਮਾਲਾ, ਜਿਵੇਂ ਨਿਹੰਗਾ ਸਿੰਘਾਂ ਦਾ ਵੱਡਾ ਸਾਰਾ ਦਮਾਲਾ ਸਜਾ ਕੇ ਆ ਕੇ ਕਹਿੰਦੇ ਹੁਣ ਤੇ ਖੜਾ ਲਓ, ਹੁਣ ਤੇ ਤੁਹਾਡੇ ਜਿੱਡਾ ਹੋ ਗਿਆ, ਹੁਣ ਮੇਰਾ ਕੱਦ ਵੱਡਾ ਹੋ ਗਿਆ। ਮਹਾਰਾਜ ਵੇਖ ਰਹੇ ਸੀ, ਫਤਿਹ ਸਿੰਘ ਨੂੰ ਬੁਲਾਇਆ, ਕਹਿੰਦੇ ਗੱਲ ਸੁਣ ਨੇੜੇ ਆ। ਮਹਾਰਾਜ ਨੇ ਦਸਤਾਰ ਵੇਖੀ, ਸਾਹਿਬਜ਼ਾਦੇ ਦੇ ਚਿਹਰੇ ਵੱਲ ਤੱਕਿਆ, ਸਿੰਘ ਬੁਲਾਏ ਪੰਜ ਆ ਜਾਓ, ਇਹਦੇ ਵਾਂਗੂ ਪੰਗਾ, ਇਹਦੇ ਵਾਂਗੂ ਦਸਤਾਰਾਂ ਸਜਾਓ। ਉਹਨਾਂ ਨੇ ਫਿਰ ਦਸਤਾਰਾਂ ਉਵੇਂ ਹੀ ਸਜਾਈਆਂ ਪੰਜਾਂ ਨੇ। ਫਿਰ ਮਹਾਰਾਜ ਨੇ ਫਿਰ ਨਿਹੰਗ ਸਿੰਘ ਜਥੇਬੰਦੀ ਕਾਇਮ ਕੀਤੀ, ਪਹਿਲੇ ਜਥੇਦਾਰ ਬਾਬਾ ਫਤਿਹ ਸਿੰਘ ਤੇ ਗੁਰੂ ਗੋਬਿੰਦ ਸਿੰਘ ਦੇ ਲਾਲ ਤੇ ਐਸੇ ਸੀ ਮਹਾਰਾਜ ਆਪਣੇ ਲਾਲਾਂ ਨਾਲ, ਆਪਣੇ ਸਾਹਿਬਜ਼ਾਦਿਆਂ ਨਾਲ ਰੱਜ ਕੇ ਪਿਆਰ ਕਰਦੇ ਸੀ। ਪਰ ਇਹੀ ਤੇ ਕੁਰਬਾਨੀ ਹੈ, ਜਿਹਦੇ ਨਾਲ ਪਿਆਰ ਕਰੀਏ ਉਹਨੂੰ ਨਿਸ਼ਾਵਰ ਕਰਦੇ, ਨਿਰਦਈ ਥੋੜਾ ਸਨ ਮਹਾਰਾਜ, ਕੋਈ ਬੇਦਰਦ ਨਹੀਂ ਸਨ। ਤਾਂ ਉਸਨੇ ਬੜੀ ਵਾਰੀ ਬੇਨਤੀ ਕੀਤੀ ਕਿ ਅਸੀਂ ਅੱਜ ਵੱਡੀਆਂ ਵੱਡੀਆਂ ਕੋਠੀਆਂ ਦੇ ਮਾਲਕ ਨਾ ਹੁੰਦੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਅਨੰਦਪੁਰ ਸਾਹਿਬ ਨਾ ਛੱਡਦੇ, ਮਾਵਾਂ ਆਪਣੇ ਬੱਚਿਆਂ ਦੇ ਸਿਰਾਂ ਤੋਂ ਪਾਣੀ ਨਾ ਵਾਰਦੀਆਂ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਮਾਂ ਨੂੰ ਕੁਰਬਾਨ ਨਾ ਕਰਦੇ, ਸਾਨੂੰ ਮਾਵਾਂ ਦਾ ਪਿਆਰ ਨਹੀਂ ਸੀ ਮਿਲਦਾ, ਸਾਡੇ ਬੱਚਿਆਂ ਪੁੱਤਰਾਂ ਪੋਤਰਿਆਂ ਦੇ ਸਿਰਾਂ ਤੇ ਸਿਹਰੇ ਨਾ ਸਜਦੇ, ਜੇ ਮਹਾਰਾਜ ਆਪਣੇ ਬੱਚਿਆਂ ਨੂੰ ਲਾੜੀ ਮੌਤ ਨਾਲ ਨਾ ਵਿਆਹਦੇ। ਇਹ ਸਭ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਲੋਕਾਂ ਨੂੰ ਅੱਜ ਬੱਕਰੇ ਤੇ ਸ਼ਰਾਬਾਂ ਤੇ ਵਿਆਹਾਂ ਵਿੱਚ ਯਾਦ ਨੇ, ਲੱਖਾਂ ਰੁਪਇਆ ਬਰਬਾਦ ਕਰ ਦਿੰਦੇ ਨੇ ਪੈਲਸਾਂ ਤੇ, ਪਰ ਇੱਕ ਵਾਰੀ ਵੀ ਗੁਰੂ ਗੋਬਿੰਦ ਸਿੰਘ ਨੂੰ ਯਾਦ ਨਹੀਂ ਕਰਦੇ। ਮਹਾਰਾਜ ਤੁਹਾਡੇ ਵੀ ਤੇ ਲਾਲ ਸਨ, ਤੁਸੀਂ ਸਾਡੇ ਵਾਸਤੇ ਵਾਦੇ, ਮੈਂ ਕਿੱਥੋਂ ਆਪਣਾ ਪੁੱਤ ਵਿਆਹ ਲੈਂਦਾ ਜੇ ਤੁਸੀਂ ਆਪਣੇ ਲਾਲ ਨੂੰ ਨਾ ਲਾਲਾਂ ਨੂੰ ਨਾ ਵਾਰਦੇ। ਕਦੇ ਇਸ ਕੁਰਬਾਨੀ ਨੂੰ ਅਸੀਂ ਯਾਦ ਨਹੀਂ ਕੀਤਾ ਗੁਰਮੁਖੋ, ਇਸੇ ਵਿੱਚ ਇਸੇ ਕਰਕੇ ਸਾਡੇ ਮਨ ਸ਼ਾਂਤ ਨਹੀਂ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਤੁਹਾਡੇ ਚ ਬੜੇ ਵਿਦੇਸ਼ਾਂ ਵਾਲੇ ਬੈਠੇ, ਕਈ ਰਿਸ਼ਤੇਦਾਰ ਵਿਦੇਸ਼ਾਂ ਚ ਰਹਿੰਦੇ ਨੇ, ਮੈਂ ਵੇਖਿਆ ਇੱਥੇ ਤੁਹਾਡਿਆਂ ਘਰਾਂ ਚ ਲੈ ਜਾਂਦੇ ਹੋ ਜਲ ਪਾਣੀ ਛਕਾਉਣ ਵਾਸਤੇ। ਗੁਰਮੁਖੋ ਇੱਥੇ ਕਈਆਂ ਘਰਾਂ ਚ ਜਾਈਦਾ, ਇੱਥੇ ਵੀ ਕਹਿਣਗੇ ਅਰਦਾਸ ਕਰੋ ਮਨ ਨੂੰ ਸ਼ਾਂਤੀ ਆ ਜਾਏ, ਇੱਥੇ ਘੱਟ ਕਰਦੇ ਨੇ। ਕੈਨੇਡਾ ਅਮਰੀਕਾ ਚ ਸਾਰੇ ਜਾ ਕੇ ਵੇਖਿਆ, ਉੱਥੇ ਬਹੁਤੇ ਕਰਨਗੇ ਮਨ ਨੂੰ ਸ਼ਾਂਤੀ ਆ ਜਾ। ਮੈਂ ਕਹਿੰਦਾ ਚਾਰ ਚਾਰ ਤੁਹਾਡੇ ਘਰ, ਦਸ ਦਸ ਤੁਹਾਡੀਆਂ ਗੱਡੀਆਂ, ਉਹਨੇ ਤੁਸੀਂ ਜੀ ਨਹੀਂ ਜਿੰਨੀਆਂ ਤੁਸੀਂ ਗੱਡੀਆਂ ਰੱਖੀਆਂ ਨੇ। ਅਮੈਰੀਕਾ ਚ ਆ ਕੇ ਵੀ ਜੇ ਤੁਹਾਨੂੰ ਸ਼ਾਂਤੀ ਨਹੀਂ ਮਿਲੀ, ਇਦੂ ਅੱਗੇ ਤੇ ਫਿਰ ਸਮੁੰਦਰ ਹੀ ਆ, ਉਹਦੇ ਚ ਛਾਲ ਮਾਰਨੀ ਪੈਣੀ, ਹੋਰ ਤੇ ਕੁਛ ਵੀ ਇਦੂ ਅੱਗੇ ਹੈ ਕੀ? ਉੱਥੇ ਆ ਕੇ ਵੀ ਸਾਡਾ ਮਨ ਸ਼ਾਂਤ, ਮਨ ਨੂੰ ਸ਼ਾਂਤੀ ਨਹੀਂ। ਵੇਖੋ ਜੇ ਮਾਇਆ ਸੁੱਖ ਦਿੰਦੀ ਹੋਵੇ, ਅਮੈਰੀਕਾ ਵਾਲੇ ਸਾਰੇ ਸੁਖੀ ਹੋਣ, ਕੈਨੇਡਾ ਵਾਲੇ ਬਸ ਇਹ ਤੇ ਆਖਣ ਵੀ ਅਸੀਂ ਹੋਈ ਹਾਂ, ਹੋਰ ਤੇ ਕੋਈ ਨਹੀਂ, ਬੜੇ ਖੁਸ਼। ਪਰ ਮਾਇਆ ਨਾਲ ਬੰਦਾ ਸੁਖੀ ਨਹੀਂ ਹੋ ਸਕਦਾ, ਮਾਇਆ ਨਾਲ ਬੈੱਡ ਖਰੀਦ ਸਕਦੇ ਹੋ, ਸੁੱਖ ਦੀ ਨੀਂਦ ਨਹੀਂ, ਮਾਇਆ ਨਾਲ ਦਵਾਈ ਖਰੀਦ ਸਕਦੇ ਹੋ, ਤੰਦਰੁਸਤੀ ਨਹੀਂ, ਮਾਇਆ ਨਾਲ ਤਨ ਨੂੰ ਸਹੂਲਤਾਂ ਦੇਣ ਵਾਲੇ, ਸੁੱਖ ਦੇਣ ਵਾਲੇ ਪਦਾਰਥ ਮਿਲ ਸਕਦੇ ਨੇ, ਪਰ ਮਨ ਦੀ ਸ਼ਾਂਤੀ, ਪੀਸ ਆਫ ਮਾਈਂਡ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜ ਕੇ।